जाइए आपने बिखराए तार है कबूल कर कबूल कही Thank you.
ਸਫਲਾ ਕੀਤਾ ਜਾ ਸਕਦਾ ਇਹ ਦਿਨ ਦੱਸ का हृदय का कल्प है, दर्शन प्रसार से तो जन्मदिन है। तो यहाँ पूरे करते हुए जितने किस्म का अमृत बने हैं, संस्कार अमृत है, नाम अमृत है, ज्ञान अमृत है, अमृत वस्तु हिंदी है, मृत्यु तो रहित कर देगी, जन्म तो रहित कर देगी, उसमें अमृत कह रहे हैं। जन्म पुत्री जो फिर है, फिर जो चलाया हम भी जन्म तो मन लक्ष्य बिल्कुल इसका बड़ी वजह अमृत वस्तु है, जिसने इसमें जन्म तो मृत्यु तो रहित कर देना है। कर्म संस्कार अमृत ही होना है, फिर उसके बाद नाम अमृत की दात मिलती है। तो इस मार्ग में प्रवृत्त होते हौली 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 ब्रह्म ज्ञान रूपी अमृत हासिल करके जीवंदा ही मुक्त हो जाता है। तो यह गुरु कल्पीतर महाराज जी ने खालसा खंड साधे अस्सी और आज जी ने एक रखा अनंत साहब जी गर्मी का मौसम है, देखा दो दिन हम लोहियां चल दिया हम लोगों के चलन करके पृथ्वी सारी यू तरती है, जिन्हें ईर्खा लू पुछता चित तपया करता है। और दीवान ग्रंथ सिंह हजूर बैठी हुई हजूर से दीदार यू करते हैं, जिन्हें करोड़ा चकोड़ा चंद्रों वल एक टक लगा के देखते हैं, कन्ना नाल गुरु की बाणी सुनते हैं, जुबान के नाल बाणी का उच्चारण करते हैं, निरंतर स्मरण करने वाले प्रेमी बहुत सारे बिच बैठे हुए हैं, यूं मानो बैकुंठ का आनंद मान रहे हैं। इतने बैकुंठ करता सुकून का यूं समय गुजारने वाले मरण तो बाद इसका फल गुरु अर्जुन देव महाराज यूं दसते हैं।
जगत गुरु नेत्री सतगुर देखना
ਸਰਵਣੀ ਸੁਣਨਾ ਗੁਰ ਨਾਮ ਸਤਿਗੁਰ ਸੇ ਤੀਰਤਿਆ ਵਰਗੇ ਪਾਈਏ ਥਾਂ ਜਿਹੜੇ ਉਸ ਮੈਨੂੰ ਗੁਜ਼ਾਰਦੇ ਹਨ। ਮਰਨ ਤੋਂ ਬਾਅਦ ਵੀ ਕੋਈ ਜੀਵਨ ਹੈ, ਕਈ ਲੋਕ ਕਹਿ ਦਿੰਦੇ ਨੇ ਆ ਜਗ ਮਿੱਠਾ ਤੇ ਅਗਲਾ ਕਿਉਂ ਮਿੱਠਾ। ਠੀਕ ਹੈ, ਉਹਨਾਂ ਨੇ ਨਹੀਂ ਦੇਖਿਆ, ਪਰ ਜਿਹਨਾਂ ਨੇ ਦੇਖਿਆ ਉਹ ਲਿਖ ਰਹੇ ਹਨ, ਉਹਨਾਂ ਨੇ ਖੋਲ ਖੋਲ ਦੱਸਿਆ ਹੈ ਵੀ ਅੱਗੇ ਵੀ ਹੈ। ਮਨ ਜਿਹੀ ਜੀ ਵਸਤੂ ਵਿੱਚ ਰੱਤਾ ਹੁੰਦਾ ਹੈ, ਉਹੀ ਜੀ ਅੱਗੇ ਪ੍ਰਾਣੀ ਨੂੰ ਰਸਤਾ ਮਿਲਿਆ ਕਰਦੀ ਹੈ। ਪਵਿੱਤਰ ਲੋਚਨ ਹੋਏ ਨੇ ਉਹ ਕਹਿੰਦੇ ਹਨ ਜਿਹਨਾਂ ਦਾ ਮਨ ਦੁਨਿਆਵੀ ਪਦਾਰਥਾਂ ਵਿੱਚ ਰੁੱਤਿਆ ਉਹੀ ਜੀ ਉਸਨੂੰ ਅੱਗੇ ਰਸਤਾ ਮਿਲਦੀ ਹੈ। ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਸਰਬ ਜਾਣ ਬਲ ਉਤਰੈ ਹਰੀ ਬਾਈ ਗੋਬਿੰਦ ਨਾਮ ਮਤ ਵਿਸਰੈ। ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਵਿਸ਼ਵਾ ਜਾਣ ਬਲ ਉਤਰੈ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਸ਼ੁਕਰ ਜਾਣ ਬਲ ਉਤਰੈ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਪ੍ਰੇਤ ਜੋਨ ਬਲ ਉਤਰੈ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਬਲੋ ਤਰਲੋਚਨ ਤੇਰੇ ਮੁਖਾ ਪਿਤਾ ਬਲਵਾ ਤੇਰੇ ਦੇ ਦਰਸ਼ਨ। ਜਿਹੜੀ ਜੀ ਵਸਤੂ ਵਿੱਚ ਜਿਹੜੀ ਚੀਜ਼ ਦੇ ਵਿੱਚ ਮਨ ਰੱਖਦਾ ਯਾਨੀ ਮਨ ਦਾ ਪਿਆਰ ਹੈ, ਮਨ ਖਚਿਤ ਹੈ, ਮਨ ਦੀ ਅਟੈਚਮੈਂਟ ਪਕੜ ਹੈ, ਉਹੀ ਜੀ ਵਸਤਾ ਵੀ ਅੱਗੇ ਮਿਲਦੀ ਹੈ। ਲੋਚਨ ਜੀ ਦੇ ਬਚਨ ਤੇ ਹੁੰਦੀ ਹੈ ਗੱਲ। ਇੱਥੇ ਬਚਨ ਜਿਹੜੇ ਦੁਨਿਆਵੀ ਧੰਦਿਆਂ ਦੇ ਵਿੱਚ ਰਹਿੰਦੇ ਹੋਏ ਹੀ ਗੁਰਮੁਖਾਂ ਵਾਲੀ ਜ਼ਿੰਦਗੀ ਬਤੀਤ ਕਰਦੇ ਨੂੰ ਮਾਇਆ ਵਿੱਚ ਉਦਾਸੀ ਰਹਿ ਕੇ ਅੰਤਰ ਗੁਰੂ ਆਰਾਧਨਾ ਅਜੇ ਬਹਾਦਰ ਗੁਰ ਨੂੰ ਨੇਤਰੀ ਸਤਿਗੁਰੂ ਵੇਖਣਾ ਸਰਵਣੀ ਸੁਣਨਾ ਗੁਰ ਨਾਮ ਸਤਿਗੁਰ ਸੇ ਤੀਰਤਿਆਂ ਦਰਗੇ ਪਾਈਏ ਥਾਂ। ਮਰਨ ਤੋਂ ਬਾਅਦ ਉਹਨਾਂ ਨੂੰ ਸਚਖੰਡ ਬੈਕੁੰਠ ਧਾਮ ਦੇ ਵਿੱਚ ਥਾਂ ਮਿਲਦਾ ਹੈ। ਗੁਰੂ ਕਲਗੀਧਰ ਮਹਾਰਾਜ ਦੇ ਹਜ਼ੂਰੀ ਵਿੱਚ ਬੈਕੁੰਠ ਵਿੱਚ ਬੇਅੰਤ ਸੰਗਤ ਬੈਠੀ ਹੋਈ ਜੀਵਨ ਦਾ ਲਾ ਘਟ ਰਹੀ ਹੈ। ਗਰਮੀ ਦਾ ਮੌਸਮ ਹੋਣ ਕਰਕੇ ਪਿਆਸ ਲੱਗਦੀ ਹੈ ਬਹੁਤ, ਪਾਣੀ ਵੀ ਪਿਲਾਉਣ ਵਾਲਾ ਪ੍ਰੇਮੀ ਵੀ ਪਿਲਾਉਂਦੇ ਕਰਦੇ। ਬਸੰਤ ਪਾਤਸ਼ਾਹ ਗੁਰੂ ਜੀ ਨੂੰ ਵੀ ਪਿਆਸ ਲੱਗੀ, ਪਿਆਸ ਲੱਗਣ ਦੇ ਕਾਰਨ ਆਪਣੇ ਆਵਾਜ਼ ਦਿੱਤੀ ਪਾਣੀ। ਗੁਰੂ ਅਰਦਾਸ ਸਿੱਖ ਅਗਰ ਨਹੀਂ ਸੀ ਇਹ ਬਚਨ ਸਾਹਮਣੇ ਹੀ ਇੱਕ ਕਿਸ਼ੋਰ ਅਵਸਥਾ ਦਾ 13-14 ਸਾਲ ਦੀ ਉਮਰ ਦਾ ਕਿਸੇ ਅਮੀਰ ਦਾ ਲੜਕਾ ਬੈਠਾ ਜਿਸਦਾ ਬੜਾ ਖੂਬਸੂਰਤ ਸਰੀਰ ਹੈ, ਬੜੇ ਕੀਮਤੀ ਬੰਦਰ ਪਹਿਨੇ ਹੋਏ, ਉਹ ਉੱਠ ਕੇ ਜਾਂਦਾ ਹੈ, ਹੱਥ ਧੋ ਕੇ ਬੜੀ ਸ਼ੁੱਧੀ ਨਾਲ ਠੰਡੇ ਜਾਂਦਾ ਕਟੋਰਾ ਕਰਕੇ ਲਿਆਉਂਦਾ ਹੈ ਪਾਣੀ ਲਿਆਉਂਦਾ। ਗੁਰੂ ਜੀ ਨੇ ਉਹ ਪਾਣੀ ਪਕੜ ਲਿਆ, ਲੇਕਿਨ ਉਸਦੇ ਸਿਰ ਤੋਂ ਲਾ ਕੇ ਪੈਰਾਂ ਤੱਕ ਨੀਰਾ ਦੌੜਾਏ, ਉਹ ਚੰਗੀ ਦੇ ਸੰਕਿਆ ਸਮਝਿਆ ਕਿਸੇ ਅਮੀਰ ਦਾ ਲੜਕਾ, ਹੱਥ ਬੜੇ ਕੋਮਲ ਦਿੰਦੇ ਹਨ, ਪ੍ਰਤੀਤ ਹੁੰਦਾ ਕਦੇ ਸੇਵਾ ਨਹੀਂ ਅੱਗੇ ਕੀਤੀ। ਉਹਨੇ ਪੁੱਛਣਾ ਸ਼ੁਰੂ ਕੀਤਾ, ਪ੍ਰੇਮੀਆਂ ਅੱਗੇ ਇਹਨਾਂ ਹੱਥਾਂ ਨਾਲ ਤਾਂ ਕੋਈ ਸੇਵਾ ਕੀਤੀ ਹੈ ਕਿ ਨਾ? ਉਸਨੇ ਅੱਜ ਕੀਤੀ, ਸੱਚੇ ਪਾਤਸ਼ਾਹ ਪਹਿਲਾ ਦਿਨ ਹੈ, ਠੰਡੇ ਜਲ ਦਾ ਕਟੋਰਾ ਆਪਣੇ ਭਰ ਕੇ ਦਿੱਤਾ ਹੈ। ਇਸ ਤੋਂ ਪਹਿਲੇ ਜੇ ਕਦੇ ਕੋਈ ਸੱਚ ਨੂੰ ਭੁੱਖਾ ਮਾਰਿਆ ਹੋਵੇ, ਜੁੱਤੇ ਝਾੜੇ ਹੋਣ, ਲੰਗਰ ਵਿੱਚ ਬਰਤਨ ਜੂਠੇ ਮਾਂਜੇ ਹੋਣ, ਹੋਰ ਤੱਪੜ ਵਿਛਾਏ ਹੋਣ, ਕਈ ਕਿਸਮ ਦੀ ਸੇਵਾ ਹੁੰਦੀ ਹੈ ਕੀਤੀ ਹੋਵੇ, ਤੇ ਇਹਨਾਂ ਹੱਥਾਂ ਨਾਲ ਉਸਨੇ ਅਰਜ਼ ਕੀਤੀ, ਮਹਾਰਾਜ ਨਹੀਂ ਪਹਿਲਾ ਦਿਨ ਹੈ, ਆਪ ਨੂੰ ਠੰਡੇ ਜਲ ਦਾ ਕਟੋਰਾ ਭਰ ਕੇ ਦਿੱਤਾ। ਗੁਰੂ ਜੀ ਨੇ ਉਹ ਕਟੋਰਾ ਫੈਂਕ ਦਿੱਤਾ, ਪਾਣੀ ਡੋਲ ਦਿੱਤਾ, ਜਾਂ ਪਾਣੀ ਪੀਤਾ ਨਹੀਂ, ਨਿਗਾਹ ਸਭ ਦੀ ਗੁਰੂ ਦਰਸ਼ਨਾਂ ਵੱਲ ਸੀ। ਪਹਿਲੇ ਪਾਣੀ ਮੰਗਵਾਇਆ ਪਰ ਪਾਣੀ ਪੀਤਾ ਨਹੀਂ, ਸਾਰਿਆਂ ਨੂੰ ਸਮਝ ਨਹੀਂ ਪੈ ਸਕੀ ਇਸ ਗੱਲ ਦੀ, ਉਸ ਤੋਂ ਚੰਗੀ ਤੇ ਗੁਰੂ ਦਸਮ ਪਾਤਸ਼ਾਹ ਦੇ ਵਿੱਚ ਕੀ ਗੱਲਬਾਤ ਹੋ, ਕਿਉਂਕਿ ਕੀਰਤਨ ਹੋ ਰਿਹਾ ਸੀ। ਸੋ ਸਭ ਦੇ ਦਿਲਾਂ ਵਿੱਚ ਕੁਛ ਨਾ ਕੁਛ ਸੰਸਾ ਪੈਦਾ ਹੋਇਆ, ਉਹਨਾਂ ਦਾ ਸੰਸਾ ਦੂਰ ਕਰਨ ਵਾਸਤੇ ਤੇ ਕੁਛ ਸਿੱਖਿਆ ਦੇਣ ਵਾਸਤੇ ਗੁਰੂ ਜੀ ਨੇ ਸਾਰੀ ਸੰਗਤ ਨੂੰ ਵਾਅਦਾ ਕਰਕੇ ਉੱਚੇ ਆਵਾਜ਼ ਨਾਲ ਇਹ ਫਰਮਾਇਆ, ਤੁਹਾਡੇ ਵਿੱਚ ਕੋਈ ਇਹੋ ਜਿਹਾ ਪ੍ਰੇਮੀ ਵੀ ਹੈ ਜਿਹੜਾ ਮੁਰਦੇ ਨਾਲ ਛੋ ਕੇ ਪਾਣੀ ਪੀ ਲਵੇ ਜਾਂ ਭੋਜਨ ਛਕ ਲਵੇ? ਸਾਰੀ ਸੰਗਤ ਨੇ ਇੱਕ ਜ਼ਬਾਨ ਅੱਗੇ ਅਰਜ਼ ਕੀਤੀ, ਗਰੀਬ ਨਾਲ ਮੁਰਦੇ ਨੂੰ ਛੋਇਆ ਪਾਣੀ ਕੋਈ ਨਹੀਂ ਪੀਂਦਾ, ਨਾ ਕੋਈ ਭੋਜਨ ਛਕਦਾ, ਹੋਰ ਤਾਂ ਕੀ ਜੇ ਕਿਤੇ ਕਤਾਈ ਕਿਸੇ ਮ੍ਰਿਤਕ ਪ੍ਰਾਣੀ ਦੇ ਪਿੱਛੇ ਮਜ਼ਲ ਜਾਣਾ ਪੈ ਜਾਵੇ ਸ਼ਮਸ਼ਾਨ ਭੂਮਿਕਾ ਤੱਕ, ਤਾਂ ਲੋਕੀ ਇਸ਼ਨਾਨ ਵਗੈਰਾ ਕਰਕੇ ਵਸਤਰ ਬਦਲ ਕੇ ਫਿਰ ਕੁਛ ਖਾਂਦੇ ਪੀਂਦੇ ਹਨ, ਆਪਣੇ ਆਪ ਨੂੰ ਉਹਦੇ ਪਿੱਛੇ ਜਾਣ ਕਰਕੇ ਇਤਨਾ ਅਸ਼ੁੱਧ ਤੇ ਅਪਵਿੱਤਰ ਮੰਨਦੇ ਹਨ। ਗੁਰਦੇ ਨੂੰ ਛੋਈ ਹੋਈ ਚੀਜ਼ ਅਸ਼ੁੱਧ ਹੋ ਜਾਂਦੀ ਹੈ, ਅਪਵਿੱਤਰ ਹੋ ਜਾਂਦੀ ਹੈ, ਉਹਨੂੰ ਕੋਈ ਖਾਂਦਾ ਪੀਂਦਾ ਨਹੀਂ ਹੈ। ਇਹ ਵਚਨ ਸੁਣ ਕੇ ਗੁਰੂ ਜੀ ਨੇ ਕਿਹਾ, ਦੁਨੀਆਂ ਦੇ ਲੋਕ ਮੁਰਦੇ ਨੂੰ ਛੋਇਆ ਪਾਣੀ ਜਾਂ ਭੋਜਨ ਨਹੀਂ ਛਕਦੇ, ਹੋਰ ਕੀ, ਮਜ਼ਲ ਜਾਣ ਕਰਕੇ, ਮੁਰਦੇ ਦੇ ਪਿੱਛੇ ਜਾਣ ਕਰਕੇ ਆਪਣੇ ਆਪ ਨੂੰ ਬਹੁਤ ਅਸ਼ੁੱਧ ਮੰਨਦੇ ਹਨ, ਫਿਰ ਮੈਂ ਭਾਈ ਮੁਰਦੇ ਨੂੰ ਛੋਇਆ ਪਾਣੀ ਕਿਉਂ ਪੀ ਲਵਾਂ? ਸਭ ਨੇ ਅਰਜ਼ ਕੀਤੀ, ਗਰੀਬ ਨਾਲ ਇਹ ਮੁਰਦਾ ਤਾਂ ਨਹੀਂ ਹੈ, ਇਹ ਤਾਂ ਕਿਸੇ ਅਮੀਰ ਦਾ ਲੜਕਾ ਹੈ, ਚੰਗੇ ਕੀਮਤੀ ਵਸਤਰ ਪਹਿਨੇ ਹਨ, ਫਿਰ ਸ਼ੁੱਧੀ ਨਾਲ ਹੱਥ ਧੋ ਕੇ ਲਿਆਇਆ ਹੈ, ਵਿਸ਼ਵਾਸ ਤੇ ਇਹ ਜਿਉਂਦਾ। ਗੁਰੂ ਜੀ ਕਹਿਣ ਲੱਗੇ, ਕੀ ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਬਚਨ ਭੁੱਲ ਗਏ? ਗੁਰੂ ਨਾਨਕ ਜੀ ਨੇ ਕਿਸ ਨੂੰ ਮੁਰਦਾ ਕਿਹਾ ਹੈ? ਇਹ ਬਚਨ ਸੁਣ ਕੇ ਸਾਰੇ ਪ੍ਰੇਮੀਆਂ ਦੇ ਦਿਲ ਵਿੱਚ ਹੋਰ ਹੈਰਾਨੀ ਹੋਈ, ਪੁੱਛਣਾ ਸ਼ੁਰੂ ਕੀਤਾ ਗਿਆ, ਗੁਰੂ ਬਾਬਾ ਜੀ ਕਿਸ ਨੂੰ ਮੁਰਦਾ ਕਹਿੰਦੇ? ਆਪ ਨੇ ਫਰਮਾਇਆ, ਅਤ ਸੁੰਦਰ, ਕੁਲੀਨ, ਚਤੁਰ, ਮਗਿਆਨੀ, ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵਾਨ। ਜਿਹਦੇ ਚਿੱਤ ਵਿੱਚ ਰੱਬ ਦਾ ਪਿਆਰ ਨਹੀਂ, ਗੁਰੂ ਨਾਨਕ ਜੀ ਤਾਂ ਉਸਨੂੰ ਮੁਰਦਾ ਕਹਿੰਦੇ ਹਨ। ਮ੍ਰਿਤਕ ਕਹੀਏ ਨਾਨਕਾ, ਮ੍ਰਿਤਕ ਕਹੀਏ ਨਾਨਕਾ।
Thank you.
ਉਹਨਾਂ ਅੱਖਾਂ ਨੂੰ ਵੀ ਧਿਕਾਰ ਯੋਗ ਦੱਸਦੇ ਹਨ ਜਿਹੜੀਆਂ ਅੱਖਾਂ ਖੋਤੀ ਨਿਗਾਹੀ ਦੇਖਦੀਆਂ ਹਨ ਪਰ ਪਿਆਰ ਦੇ ਨਾਲ ਗੁਰੂ ਦਰਸ਼ਨ ਨਹੀਂ ਕਰਦੀਆਂ ਤ੍ਰਿਗਲੋਇਣ ਗੁਰ ਦਰਸ਼ ਬਿਨਾਂ ਪਿਆਖੇ ਗੁਰ ਤਰਨੇ ਸੋ ਅੱਖਾਂ ਤੋਂ ਨੀਚੇ ਕੰਨ ਹਨ ਕੰਨਾਂ ਨੂੰ ਵੀ ਇਸੇ ਤਰ੍ਹਾਂ ਧਿਕਾਰ ਯੋਗ ਦੱਸਦੇ ਹਨ ਤ੍ਰਿਗ ਸਰਵਣ ਉਪਦੇਸ਼ ਬਿਨਾਂ ਸੁਣ ਸੁਰਤ ਨ ਤਰਨੇ ਉਹ ਕੰਨ ਵੀ ਧਿਕਾਰ ਯੋਗ ਹਨ ਜਿਹੜੇ ਧਿਆਨ ਦੇ ਕੇ ਗੁਰੂ ਦੇ ਸ਼ਰੀ ਜਸ ਨਹੀਂ ਸੁਣਦੇ ਇਹਨਾਂ ਦਾ ਪਰਮਾਰਥ ਫਰਜ਼ ਕੰਨਾਂ ਦਾ ਵਾਹਿਗੁਰੂ ਦਾ ਜਸ ਸੁਣਨਾ ਹੈ ਇਹ ਸਰਵਣੋ ਮੇਰੇ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸ਼੍ਰੀ ਲਾਏ ਸੁਣੋ ਸਤਬਾਣੀ ਜੇ ਸੁਣੀ ਮਨ ਤਨ ਹਰਿਆ ਵਾ ਰਸਨਾ ਰਸ ਮਾਣੀ ਪਰ ਅਰਥ ਵਡਾਣੀ ਤਾਂ ਕਿ ਗਤ ਲਖੀ ਨਾ ਜਾਏ ਕਰੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੇ ਨੂੰ ਪਠਾਏ ਸੁਣ ਕੇ ਅੰਮ੍ਰਿਤ ਨਾਮ ਪਵਿੱਤਰ
Thank you. Thank you. निंदा भली किसे की नाही मन मुख मुग्ध करन, उनका ले तन निंदका नरके को वचन। निंदा किसे दे भली नी मन मुख पुरश करदा है, दिन रात निंदा चुगली विच प्रविष्ट रहिंदा है। बल्कि इत्थे तक दस्या है औकत सभे कीतियन, निंदक का दारू ना है आप बुलाए नानका, पच पच जो नहीं पाए। ਉਹ ਪੁਰਸ਼ ਦੁਨੀਆਂ ਤੇ ਦੁਰਲਭ ਹੈ ਜਿਹੜਾ ਕਿਸੇ ਦੀ ਨਿੰਦਾ ਨਹੀਂ ਕਰਦਾ। ਉਹ ਦੁਨੀਆਂ ਦੇ ਵਿੱਚ ਪੂਜਣ ਯੋਗ, ਸਤਿਕਾਰ ਕਰਨ ਯੋਗ ਹੈ। ਅਜੇ ਕੋਈ ਕੋਈ ਵਿਰਲੇ ਪੁਰਸ਼ ਹੁੰਦੇ ਨੇ, ਦੇਖੋ ਨਾ। ਇੱਕ ਦਫ਼ਾ ਦਾ ਜ਼ਿਕਰ ਸਾਡੇ ਹਿੰਦੁਸਤਾਨ ਵਿੱਚ ਪਾਂਡਵਾਂ ਦੇ ਖਾਨਦਾਨ ਵਿੱਚੋਂ ਇੱਕ ਚੱਕਰਵਰਤੀ ਰਾਜਾ ਅੱਜ ਹੋਇਆ ਹੈ। ਬੜਾ ਪ੍ਰਤਾਪ ਵਾਲਾ ਰਾਜਾ ਸੀ। ਅੱਜ ਆਪਣੇ ਘੋੜੇ ਦੇ ਤਵੇਲੇ ਵਿੱਚ ਖੜਾ ਕੋਈ ਭਿਕਸ਼ੂ ਸਾਧੂ, ਭਿਕਸ਼ਾ ਮੰਗਣ ਵਾਲਾ ਆ ਕੇ ਸਤਨਾਮ ਦੀ ਸਲਾਹ ਕਰਦਾ। ਉਹ ਉਸ ਮੌਕੇ ਕਹਿਣ ਲੱਗਾ, ਬਾਬਾ ਜੀ ਮੈਂ ਤਾਂ ਘੋੜੇ ਦੇ ਤਵੇਲੇ ਵਿੱਚ ਖੜਾ ਹੋਇਆ ਹਾਂ, ਭਿਕਸ਼ਾ ਵਾਸਤੇ ਇੱਥੇ ਮੇਰੇ ਪਾਸ ਕੀ ਚੀਜ਼ ਹੈ ਜਿਹੜੀ ਤੁਹਾਨੂੰ ਭਿਕਸ਼ਾ, ਆਟਾ ਰੋਟੀ ਜਾਂ ਹੋਰ ਕੁਛ ਕੀ ਦੇਵਾਂ? ਜੋ ਹਾਜ਼ਰ ਹੈ ਇਹ ਕਹਿਣ ਲੱਗਾ, ਹਾਜ਼ਰ ਹੈ ਇੱਥੇ ਘੋੜਿਆਂ ਦੇ ਤਵੇਲੇ ਵਿੱਚ ਤਾਂ ਲੀਦਾ ਹੈ। ਉਹ ਕਹਿਣ ਲੱਗੇ, ਜਿਹਾ ਜੇ ਕੋਈ ਬੀਜ ਨੂੰ ਵੱਢ ਲੂਗਾ, ਇਹ ਤਾਂ ਜਿਹਾ ਬੀਜੇ ਸੋਗਣੇ ਕਰਮਾ ਸੁੰਦਰਾ ਚ, ਜਿਹਾ ਜੇ ਬੀਜੇਗਾ ਵੱਢ ਲੇਗਾ ਤੇਰੀ ਖੁਸ਼ੀ ਹੈ। ਥੋੜਾ ਜਿਹਾ ਤੇਜ਼ੀ ਵਿੱਚ ਆ ਕੇ ਬਿਨਾਂ ਸੋਚੇ ਸਮਝੇ ਉਸਨੇ ਲਿੱਦ ਦਾ ਦੁੱਖ ਭਰ ਕੇ ਉਸਦੇ ਬਰਤਨ ਵਿੱਚ ਪਾ ਦਿੱਤਾ। ਉਹ ਸਾਧੂ ਨੇ ਅਸੀਸ ਦਿੱਤੀ, ਚੰਗਾ ਰਾਜਨ ਤੇਰਾ ਦਾਨ ਵਧੇ ਫੁੱਲੇ। ਜਿੱਥੇ ਰਹਿੰਦਾ ਸੀ ਇੱਕ ਕੁਟੀਆ ਸੀ, ਇੱਕ ਉੱਥੇ ਖੂਹ ਲੱਗੀ ਸੀ, ਚਾਰ ਚੁਫੇਰੇ ਬਾਗਲਾ ਬਗਲਿਆ ਸੀ, ਥੋੜਾ ਜਿਹਾ ਥਾਂ ਸੀ, ਉੱਥੇ ਰਹਿੰਦਾ ਸੀ ਉਹ ਸਾਧੂ। ਉੱਥੇ ਜਾ ਕੇ ਢੇਰੀ ਕਰ ਦਿੱਤਾ। ਉਹ ਡਾਇਕ ਬੁੱਕ ਸੀ, ਹਾਲਾਂਕਿ ਵਧਣਾ ਸ਼ੁਰੂ ਹੋ ਗਿਆ, ਬੜਾ ਭਾਰਾ ਢੇਰ ਹੋ ਗਿਆ। ਇੱਕ ਦਿਨ ਰਾਜਾ ਅੱਜ ਸ਼ਿਕਾਰ ਖੇਲਦਾ ਖੇਲਦਾ ਅੱਜ ਸਾਥੀ ਕਿਤੇ ਵਿਛੜ ਗਏ, ਇਕੱਲਾ ਰਹਿ ਗਿਆ, ਪਿਆਸ ਲੱਗੀ, ਇਕੱਲਾ ਨਿਕਲਿਆ। ਇੱਥੇ ਦੇਖਿਆ ਵੀ ਆ ਤੇ ਸਾਧੂ ਰਹਿੰਦੇ, ਇੱਥੇ ਪਾਣੀ ਜ਼ਰੂਰ ਹੋਣਾ, ਪਾਣੀ ਪੀ ਲਈਏ। ਘੋੜਾ ਬਾਹਰ ਬੰਨ੍ਹ ਦਿੱਤਾ, ਅੰਦਰ ਜਾਂਦਾ ਹੈ ਪਾਣੀ ਪੀਣ ਵਾਸਤੇ। ਪਾਣੀ ਧੋਣੀ ਕੀਤਾ, ਪਾਣੀ ਪੀ ਕੇ ਮੂੰਹ ਮਾਂ ਧੋਤਾ, ਇੱਧਰ ਉੱਧਰ ਨਿਗਾਹ ਦੌੜਾਈ, ਉਸਨੂੰ ਇੱਕ ਲਿੱਦ ਦਾ ਢੇਰ ਪਿਆ ਦਿਸਿਆ। ਕੁਦਰਤੀ ਖਿਆਲ ਚਲਾ ਗਿਆ, ਕਹਿੰਦਾ ਹੈ ਉਹ ਸਾਧੂ ਨੂੰ, ਬਾਬਾ ਜੀ ਤੁਹਾਡੇ ਪਾਸ ਕੋਈ ਘੋੜਾ ਡੱਡੂ ਰੱਖਿਆ? ਕਹਿੰਦੇ ਨਹੀਂ, ਲਿੱਦਾ ਢੇਰ ਪਿਆ ਹੋਇਆ। ਕਹਿੰਦੇ ਸਾਡੇ ਪਾਸ ਤਾਂ ਕੋਈ ਘੋੜਾ ਡੱਡੂ ਨਹੀਂ, ਪਰ ਰਾਜੇ ਅੱਜ ਦਾ ਦਾਨ ਕੀਤਾ, ਉਹ ਦਿਨ ਬ ਦਿਨ ਵੱਧ ਰਿਹਾ, ਉਸਨੂੰ ਖਾਣਾ ਪੈਣਾ। ਰਾਜਾ ਅੱਜ ਆਪ ਹੀ ਸੀ, ਮੈਂ ਦਾਨ ਕੀਤਾ, ਸੋਚਦਾ ਪਹਿਲਾਂ ਤਾਂ ਮੈਂ ਕਦ ਦਾਨ ਕੀਤਾ ਹੈ, ਤੇ ਸੋਚਦਾ ਇੱਕ ਦਿਨ ਇਸ ਸਾਧੂ ਨੂੰ ਮੈਂ ਇੱਕ ਲਿੱਦ ਦਾ ਬੁੱਕ ਤਵੇਲੇ ਵਿੱਚ ਖੜਿਆ ਪਾਇਆ ਸੀ। ਕਹਿਣ ਲੱਗਾ, ਮੈਂ ਤਾਂ ਇੱਕ ਬੁੱਕ ਪਾਇਆ ਸੀ, ਇਹ ਢੇਰ ਕਿਉਂ ਬਣ ਗਿਆ? ਪਰਮਾਤਮਾ ਕਹਿੰਦੇ ਹਨ ਜ਼ਿਮੀਂਦਾਰ ਬੀਜ ਬੀਜਦਾ, ਇੱਕ ਮੱਕੀ ਦਾ ਦਾਣਾ ਆਉਂਦਾ ਤੇ ਕਿੰਨੇ ਹੋ ਜਾਂਦੇ ਹਨ, ਇੱਕ ਕਣਕ ਦਾ ਦਾਣਾ ਆਉਂਦਾ ਤੇ ਕਿੰਨੇ ਹੋ ਜਾਂਦੇ ਨੇ, ਇੱਕ ਅੰਬ ਦੀ ਗੁੱਠੀ ਲਗਾਈਂਦੀ ਹੈ ਸਮਾਂ ਪਾ ਕੇ ਕਿੰਨੇ ਅੰਬ ਲੱਗਦੇ ਨੇ ਉਸਨੂੰ। ਇਸੇ ਤਰ੍ਹਾਂ ਦਾਨ ਵੀ ਵੱਧ ਅਤੇ ਫੁੱਲਦਾ ਹੁੰਦਾ ਹੈ, ਢੇਰ ਹੋ ਗਿਆ ਹੁਣ ਇਹ ਵਧੀ ਜਾਂਦਾ, ਦਿਨ ਬ ਦਿਨ ਵਧਣਾ ਹੈ, ਅਖੀਰ ਖਾਣਾ ਉਸੇ ਨੂੰ ਪੈਣਾ ਜਿਹਨੇ ਬੀਜਿਆ ਹੈ। ਜਿਹਾ ਬੀਜੇ ਸੋਹਣੇ ਕਰਮਾ ਸੁੰਦਰਾ, ਆਪੇ ਬੀਜ ਆਪੇ ਹੀ ਖਾਣਾ ਪੈਣਾ ਹੈ। ਇਹ ਸੁਣ ਕੇ ਬੜਾ ਹੈਰਾਨ ਹੋ ਗਿਆ ਵੀ ਲਿੱਤ ਖਾਣੀ ਬੜੀ ਔਖੀ, ਬਿਨਾਂ ਸੋਚੇ ਸਮਝੇ ਕਿਉਂ ਇਹ ਐਸੀ ਹਰਕਤ ਕੀਤੀ। ਅਖੀਰ ਸੋਚਦਾ ਹੈ ਵੀ ਲਿੱਦ ਖਾਣੀ ਬੜੀ ਔਖੀ ਹੈ, ਕੋਈ ਉਪਾਅ ਦੱਸੋ, ਕੋਈ ਯਤਨ ਦੱਸੋ ਜਿਸ ਕਰਕੇ ਇਹ ਖਾਣੀ ਨਾ ਪਵੇ, ਮੇਰਾ ਬਚਾਅ ਹੋ ਜਾਵੇ। ਉਸ ਮੌਕੇ ਮਹਾਤਮਾ ਕਹਿੰਦੇ, ਇੱਕ ਯਤਨ ਹੈ ਜੇ ਤੂੰ ਬਚਣਾ, ਬਚਾਅ ਹੋ ਜਾਏਗਾ ਤੇਰਾ, ਪਰ ਯਤਨ ਹੈ ਔਖਾ, ਦਵਾਈ ਕੌੜੀ ਹੈ, ਫਾਇਦਾ ਜ਼ਰੂਰ ਕਰੂ। ਉਹ ਕੀ ਕਹਿਣ ਲੱਗੇ, ਨਿੰਦਿਆ ਕਰਾ ਆਪਣੇ ਸ਼ਹਿਰ ਦੇ ਲੋਕਾਂ ਤੇ, ਇਹ ਜਿਹੜੇ ਤੇਰੀ ਲਿਦ ਹੈ ਉਹਨਾਂ ਦੇ ਲੇਖੇ ਲੱਗ ਜਾਓ, ਤੇਰਾ ਬਚਾਅ ਹੋ ਜਾਓ, ਨਹੀਂ ਤੈਨੂੰ ਖਾਣੀ ਪੈਣੀ ਹੈ, ਹੁਣ ਨਹੀਂ ਖਾਏਗਾ ਹੋਰ ਵਧੀ ਜਾਏਗੀ, ਜ਼ਿਆਦਾ ਵਧਾ ਕੇ ਖਾਣੀ ਪਏਗੀ, ਖਾਣਾ ਆਪ ਨੂੰ ਵੀ ਪੈਣਾ ਹੈ ਜਿਹੜਾ ਵੀਰ ਦਾ ਵੀ ਖਾਂਦਾ ਹੈ। ਅਸੀਂ ਸੋਚਿਆ ਰਾਜੇ ਨੇ ਵੀ ਲਿਦ ਖਾਣ ਤਾਂ ਬੜੀ ਔਖੀ, ਚਲੋ ਨਿੰਦਿਆ ਕਰਵਾਉਂਦੇ ਹਾਂ ਸ਼ਹਿਰ ਤੇ, ਸ਼ਹਿਰ ਦੇ ਲੋਕਾਂ ਤੋਂ ਨਿੰਦਿਆ ਕਰਵਾਉਣ ਵਾਸਤੇ ਉਸਨੇ ਇੱਕ ਸਵਾਂਗ ਬਣਾਇਆ। ਉਹਨਾਂ ਸਮੇਂ ਵਿੱਚ ਮੋਟਰਾਂ ਸਾਡੇ ਦੇਸ਼ ਵਿੱਚ ਨਹੀਂ ਸਨ, ਬੱਗੀਆਂ ਹੁੰਦੀਆਂ ਸਨ, ਅੱਠ ਘੋੜਿਆਂ ਦੀ ਬੱਗੀ ਤਿਆਰ ਕੀਤੀ, ਸੁਨਹਿਰੀ ਰੁਪਹਿਰੀ ਪਹੀਆਂ ਵਾਲੇ। ਸੋ ਉਸਦੇ ਵਿੱਚ ਆਪ ਇੱਕ ਸਾਹਮਣੇ ਛੋਟਾ ਜਿਹਾ ਮੇਜ਼ ਰੱਖ ਲੈਂਦਾ, ਮੇਜ਼ ਦੇ ਉੱਪਰ ਰੰਗਦਾਰ ਪਾਣੀ ਦੀ ਬੋਤਲ, ਸ਼ਰਾਬ ਨਹੀਂ ਸੀ, ਲੋਕਾਂ ਨੂੰ ਸ਼ਰਾਬ ਪਾਸੇ, ਆਪ ਆਪਣੇ ਕੇਸ ਪਿੱਛੇ ਨੂੰ ਖਿਲਾਰ ਲੈਂਦਾ ਜੀ ਕੋਈ ਸ਼ਰਾਬੀ ਹੁੰਦੇ ਨੇ, ਅਸੀਂ ਸ਼ਕਲ ਬਣਾ ਲੈਂਦਾ। ਤੇ ਉਸ ਬੱਗੀ ਦੇ ਵਿੱਚ ਪੰਜ ਚਾਰ ਯੁਵਾ ਅਵਸਥਾ ਦੀਆਂ ਲੜਕੀਆਂ ਗਹਿਣੇ ਵਸਤਰ ਪਹਿਨਾ ਕੇ ਉਹਨਾਂ ਨੂੰ ਬਿਠਾ ਲੈਣ, ਚਿੱਤ ਵਿੱਚ ਪੁੱਤਰੀਆਂ ਭਾਵਨਾ ਹੈ, ਕੋਈ ਬੁਰੀ ਮੈਲੀ ਭਾਵਨਾ ਨਹੀਂ। ਇਹ ਸਾਰੇ ਸ਼ਹਿਰ ਦੇ ਵਿੱਚ ਕਿਉਂਕਿ ਨਿੰਦਿਆ ਕਰਾਉਣੀ, ਨਿੰਦਿਆ ਹਮੇਸ਼ਾ ਝੂਠੀ ਗੱਲ ਹੁੰਦੀ ਹੈ, ਸੋ ਨਿੰਦਿਆ ਕਰਾਉਣ ਵਾਸਤੇ ਉਸਨੇ ਇਹੋ ਜਿਹਾ ਸਵਾਂਗ ਬਣਾਇਆ। ਸਾਰੇ ਸ਼ਹਿਰ ਦੇ ਵਿੱਚ ਬੱਗੀ ਹੱਕਣ ਵਾਲਿਆਂ ਨੂੰ ਕਿਹਾ ਵੀ ਹੌਲੀ 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 ਹੌਲੀ, ਤਾਂ ਕਿ ਸਭ ਲੋਕਾਂ ਦੀ ਨਿਗਾਹ ਮੇਰੇ ਉੱਪਰ ਪਵੇ, ਸਾਰੇ ਦੇਖ ਕੇ ਮੈਨੂੰ ਨਿੰਦਣ, ਮੇਰੀ ਨਿੰਦਿਆ ਕਰਨ, ਕਹਿਣ ਵੀ ਰਾਜਾ ਸ਼ਰਾਬ ਪੀਂਦਾ, ਸਰੇ ਬਾਜ਼ਾਰ ਆਹ ਕਰਦਾ ਵਾਹ ਕਰਦਾ, ਐਸਾ ਹੈ। ਐਸਾ ਹੀ ਕੀਤਾ ਗਿਆ, ਸਾਰੇ ਗਲੀਆਂ ਕੁੱਚਿਆਂ ਵਿੱਚ ਉਸਦੀ ਬੱਗੀ ਫਿਰੀ, ਸਭ ਲੋਕਾਂ ਨੇ ਨਿੰਦਿਆ ਕੀਤੀ ਰਾਜਾ ਦੀ, ਵੀ ਦੇਖੋ ਰਾਜਾ ਦੀ ਬੁੱਧ ਕੈਸੀ ਭ੍ਰਿਸ਼ਟ ਹੋ ਗਈ ਹੈ, ਸਰੇ ਬਾਜ਼ਾਰ ਸ਼ਰਾਬਾਂ ਪੀਂਦਾ ਫਿਰਦਾ ਹੈ ਤੇ ਵਿੱਚ ਬੱਗੀਆਂ ਦੇ ਲੜਕੀਆਂ ਬਿਠਾਈਆਂ ਹੋਈਆਂ, ਨਾ ਹੈ ਵਾਹ। ਸਭ ਲੋਕਾਂ ਨੇ ਨਿੰਦਿਆ ਕੀਤੀ, ਖੈਰ ਦੇਖਣ ਵਾਸਤੇ ਗਿਆ ਵੀ ਦੇਖਿਆ ਲਿਦ ਮੁੱਕੀ ਕਿ ਨਾ, ਉਹ ਫੇਰ ਖਤਮ ਹੋਇਆ ਕਿ ਨਾ, ਹਨੇਰੇ ਹੋਏ ਜਾਂਦਾ ਹੈ ਜਦੋਂ ਰਾਜਾ ਜਾ ਕੇ ਦੇਖਦਾ ਹੈ, ਹੋਰ ਸਾਰਾ ਢੇਰ ਖਤਮ ਹੈ, ਇੱਕ ਬੁੱਕ ਉੱਥੇ ਪਿਆ ਹੋਇਆ। ਪੁੱਛਣ ਲੱਗਾ ਸਾਧੂ ਨੂੰ, ਬਾਬਾ ਜੀ ਮੈਂ ਤਾਂ ਆਪਣੇ ਆਪ ਨੂੰ ਖੱਜਲ ਖੁਆਰ ਵੀ ਕੀਤਾ ਲੋਕਾਂ ਦੇ ਵਿੱਚ, ਸਾਰੇ ਸ਼ਹਿਰ ਦੇ ਵਿੱਚ ਆਪਣੀ ਨਿੰਦਿਆ ਵੀ ਕਰਵਾਈ, ਆਹ ਕਿਉਂ ਬਚ ਗਿਆ? ਇਹ ਕਹਿਣਗੇ ਇੱਕ ਆਦਮੀ ਹੈ ਤੇਰੇ ਸ਼ਹਿਰ ਦੇ ਵਿੱਚ, ਲੁਹਾਰ ਹੈ ਫਲਾਣੇ ਮਹੱਲੇ, ਉਹ ਕਿਸੇ ਦੀ ਨਿੰਦਿਆ ਨਹੀਂ ਕਰਦਾ, ਉਹਦੇ ਹਿੱਸੇ ਦਾ ਪਿਆ ਹੈ, ਉਸ ਤੋਂ ਨਿੰਦਿਆ ਕਰਵਾ ਲੈ, ਉਹਦੇ ਲੇਖੇ ਲੱਗ ਜਾਓ, ਅਗਰ ਉਹਨੇ ਨਾ ਨਿੰਦਿਆ ਕੀਤੀ ਫਿਰ ਤੈਨੂੰ ਖਾਣਾ ਪਏਗਾ, ਤੇ ਨਹੀਂ ਖਾਏਗਾ ਫਿਰ ਵੱਧ ਜੂਗਾ, ਵੱਧਦਾ ਵੱਧਦਾ ਫਿਰ ਬਹੁਤ ਹੋਜੂ, ਫਿਰ ਤੈਨੂੰ ਖਾਣਾ ਪੈਣਾ, ਤੂੰ ਇਹ ਉਪਾਅ ਕਰ ਜੇ ਤੇਰੇ ਹੋ ਸਕਦਾ ਹੈ ਤਾਂ। ਉਸ ਮੌਕੇ ਉਸ ਤੋਂ ਨਿੰਦਿਆ ਕਰਵਾਉਣ ਵਾਸਤੇ ਇੱਕ ਵੇਸ ਬਣਾਉਂਦਾ ਹੈ, ਇੱਕ ਸਵਾਂਗ ਬਣਾਉਂਦਾ ਹੈ, ਰਾਜਾ ਜ਼ਿਮੀਂਦਾਰ ਵੇਸ ਬਣਾਉਂਦਾ ਹੈ, ਚੇਤੇ ਲੈ ਲਏ ਜੇ ਕੱਪੜੇ ਦੀ ਚੁੰਨੀ ਉਮਨ ਲਈ, ਦਾਤੀਆਂ ਖੁਰਪੇ ਲੈ ਲਏ, ਉਹ ਲੁਹਾਰ ਦੀ ਆਰ ਨਾਲੀ ਵਿੱਚ ਜਾ ਬੈਠਾ, ਹੌਲੀ ਹੌਲੀ ਕੰਮ ਸ਼ੁਰੂ ਕਰਤਾ ਉਸਨੇ, ਇਹਨੇ ਗੱਲ ਛੇੜੀ, ਕਹਿਣ ਲੱਗਾ ਭਰਾਵਾ ਤੈਨੂੰ ਪਤਾ ਹੈ ਕੁਛ? ਰਾਜੇ ਨੇ ਆਪ ਹੀ, ਤੈਨੂੰ ਪਤਾ ਹੈ ਕੁਛ ਇਹ ਸ਼ਹਿਰ ਦੇ ਰਾਜੇ ਦੀ ਕਿਹੋ ਜਿਹੀ ਅਕਲ ਮਾਰੀ ਗਈ, ਕੱਲ ਕਿਵੇਂ ਸ਼ਹਿਰ ਵਿੱਚ ਸ਼ਰਾਬਾਂ ਪੀਂਦਾ ਫਿਰਦਾ ਸੀ, ਆ ਸੀ ਆ ਸੀ। ਇਹ ਜਦੋਂ ਉਸਨੇ ਗੱਲ ਸੁਣੀ, ਅਜੇ ਇਹਨੇ ਪੂਰੀ ਗੱਲ ਨਹੀਂ ਸੀ ਕਹੀ, ਲੈ ਉਹਦੇ ਦਾਤੀ ਖੁਰਪੇ ਬਾਹਰ ਮਾਰਿਆ ਨਾਲ ਹੀ, ਕਹਿਣ ਲੱਗੇ ਤੇਰੀ ਲਿਦ ਮੈਥੋਂ ਨਹੀਂ ਖਾਧੀ ਜਾਂਦੀ, ਜਿਹੜੇ ਕਮਲੇ ਲੋਕ ਸੇ ਖਾ ਗਏ, ਇਹ ਤੂੰ ਆਪ ਹੀ ਖਾ ਜਾ। ਸੋ ਉਸਨੇ ਕੋਈ ਵਿਰਲਾ ਦੁਨੀਆਂ ਤੇ ਆਦਮੀ ਹੈ ਜਿਹੜਾ ਕਿਸੇ ਦੀ ਨਿੰਦਾ ਨਹੀਂ ਕਰੇਗਾ, ਉਹ ਸਤਿਕਾਰਨ ਯੋਗ ਹੈ, ਪੂਜਣ ਯੋਗ ਹੈ, ਨਹੀਂ ਵਰਨਾ ਨਿੰਦਾ ਐਸੀ ਬੁਰੀ ਚੀਜ਼ ਹੈ, ਜਿਹਦੀ ਨਿੰਦਾ ਕਰਦਾ ਹੈ ਪੁਰਸ਼, ਉਹਦੇ ਪਾਪ ਮੂੰਹ ਨਾਲ, ਪਾਪਾਂ ਰੂਪੀ ਮਲ ਮਾਨੋ ਮੂੰਹ ਨਾਲ ਖਾਂਦਾ। ਮਾਤਾ ਆਪਣੇ ਬੱਚੇ ਦੀ ਮੈਲ ਹੱਥ ਨਾਲ ਸਫਾ ਕਰਦੀ ਹੈ, ਲੇਕਿਨ ਇਹੋ ਜਿਹਾ ਪੁਰਸ਼ ਜਿਹੜਾ ਨਿੰਦਕ ਹੈ, ਜਿਹਦੀ ਨਿੰਦਾ ਕਰਦਾ, ਉਹਦੀ ਪਾਪਾਂ ਰੂਪੀ ਮਲ ਮੂੰਹ ਨਾਲ ਖਾਂਦਾ, ਇਸ ਕਰਕੇ ਨਿੰਦਿਆ ਨੂੰ ਬੁਰੀ ਦੱਸਿਆ। Yeah. ਜੇਕਰ ਹਰੀ ਜਸ ਨਹੀਂ ਕਰਨਾ ਤਾਂ ਕਹਿੰਦੇ ਹਨ ਇਹ ਜ਼ਬਾਨ ਨੂੰ ਛੋਟੀ ਛੋਟੀ ਕਰਕੇ ਕੱਟ ਦਿਓ ਤਾਂ ਜੇ ਨਿੰਦਰ ਏ ਤਾਂ ਉਸ ਤੋਂ ਬਚਾਅ ਹੋ ਜੇ। ਇਹ ਜੇ ਦੇਹ ਤੁਝੇ ਪਰੋਂ ਸ਼ਤਖੰਡ ਜਾਮਨ ਉਤਰੇ ਸ੍ਰੀ ਗੋਬਿੰਦ ਜ਼ਬਾਨ ਤੇਰਾ ਕੱਟ ਕੇ ਸੌ ਟੁਕੜਾ ਕਰਦੇ ਹਾਂ ਜੇ ਤੂੰ ਹਰੀ ਜਸ ਨੂੰ ਉਚਾਰਨ ਕਰੇ। ਇੱਕ ਤਾਂ ਇਉਂ ਵੀ ਦੱਸਿਆ ਜ਼ਬਾਨ ਦੇ ਛੇ ਕਿਸਮ ਦੀ ਜ਼ਹਿਰ ਵਸਦੀ ਹੈ ਜੇ ਹਰੀ ਜਸ ਨਾ ਕਰੇ ਇਸ ਦੇ ਨਾਲ। ਤੁਮਾ ਤੁਮੀ ਵਿਸ ਅਕ ਤਤੁਰਾ ਨਿਮ ਫਲ ਮਨ ਮੁਖ ਵਸੈ ਤਿਸ ਜਿਸ ਤੋਂ ਚਿਤਨ ਆਵੇ। ਇਹ ਛੇ ਕਿਸਮ ਦੀ ਜ਼ਹਿਰ ਜ਼ਬਾਨ ਵਿੱਚ ਵਾਸਾ ਰੱਖਦੀ ਹੈ ਜਿਹਦੇ ਨਾਲ ਹਰੀ ਜਸ ਨਾ ਕੀਤਾ ਜਾਵੇ। ਅਤੇ ਭਾਈ ਗੁਰਦਾਸ ਇਹ ਜੀ ਜ਼ਬਾਨ ਨੂੰ ਕਹਿੰਦੇ ਨੇ ਤ੍ਰਿਗਜੇ ਬਾਗੁਰ ਸ਼ਬਦ ਵਿਨ ਔਰ ਮੰਤਰ ਸਿਮਰਣੀ। ਉਹ ਜ਼ਬਾਨ ਤੇ ਕਾਰਜੋਗ ਹੈ ਜਿਹੜੀ ਜ਼ਬਾਨ ਹਰੀ ਜਸ ਤੋਂ ਖਾਲੀ ਹੈ ਤੇ ਉਸਦੇ ਅੱਗੇ ਹੱਥ ਪੈਰ ਨੂੰ ਵਿਣ ਸੇਵਾ ਤ੍ਰਿਗ ਹੱਥ ਪੈਰ ਔਰ ਮਹਿਫਲ ਕਰਨੀ ਹੱਥਾਂ ਪੈਰਾਂ ਨੂੰ ਵੀ ਸੇਵਾ ਤੋਂ ਬਿਨਾਂ ਤੇ ਕਾਰਜੋਗ ਦੱਸਿਆ। ਤਿਰਕਾਰ ਹੱਥਾਂ ਪੈਰਾਂ ਨੂੰ ਤਿਰਕਾਰ
ਸਤਿ ਸ਼੍ਰੀ ਅਕਾਲ।
ਕਾਰ ਯੋਗ ਦੱਸਿਆ ਹੈ। ਅਗਰ ਸੇਵਾ ਕਰਦਾ ਹੈ ਔਰ ਭਜਨ ਕਰਦਾ ਫਿਰ ਇਸਨੂੰ ਧੰਨਤਾ ਯੋਗ ਦੱਸਿਆ ਹੈ। ਆਤਮ ਰਸਤੇ ਜਾਣੇ ਆ ਅਰੰਗ ਸਹਿਜੇ ਮਾਣ ਨਾਨਕ ਧੰਨ 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 ਜਨ ਆਏ ਤੇ ਪ੍ਰਵਾਨ। ਜਿਹਨਾਂ ਨੇ ਸੇਵਾ ਭਗਤੀ ਕਰਕੇ ਹੱਥੀ ਪੈਰੀ ਸੇਵਾ ਕਰਕੇ ਮਸਤਕ ਦੇ ਨਾਲ ਨਮਸਕਾਰ ਭਗਤੀ ਕਰਕੇ ਕੰਨਾਂ ਨਾਲ ਸਰਵਣ ਭਗਤੀ ਕਰਕੇ ਨੇਤਾ ਕਰਕੇ ਗੁਰੂ ਸਰੂਪ ਦੇ ਧਿਆਨ ਰੂਪ ਭਗਤੀ ਨੂੰ ਕਰਕੇ ਔਰ ਜ਼ਬਾਨ ਕਰਕੇ ਬਾਣੀ ਦਾ ਪਾਠ ਕੀਰਤਨ ਸ਼ਰਨ ਭਗਤੀ ਕਰਕੇ ਇਹ ਸੇਵਾ ਭਗਤੀ ਕਰਕੇ ਜਿਹਨੇ ਆਪਣੇ ਮਨ ਨੂੰ ਸ਼ੁੱਧ ਕਰ ਲਿਆ ਸ਼ੁੱਧੀ ਦੁਆਰਾ ਅੰਤਰਾਤਮੇ ਗਿਆਨ ਦੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਹੈ ਉਹ ਲੋਕ ਤਿੰਨਾਂ ਲੋਕਾਂ ਤਿੰਨਾਂ ਸਮਿਆਂ ਵਿੱਚ ਧੰਨਤਾ ਯੋਗ ਹਨ। ਆਤਮ ਰਸਜੇ ਜਾਣੇ ਹਰ ਰੰਗ ਸਹਿਜੇ ਮਾਣ ਨਾਨਕ ਧੰਨ 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 ਜਨ ਆਏ ਤੇ ਪ੍ਰਵਾਨ। ਉਹਨਾਂ ਦਾ ਆਉਣਾ ਹੀ ਦੁਨੀਆਂ ਤੇ ਪ੍ਰਵਾਨਿਕ ਹੈ, ਬਾਕੀ ਦਾ ਆਉਣਾ ਪ੍ਰਵਾਨਿਕ ਨਹੀਂ ਹੈ। ਤੇ ਬਾਕੀ ਦਸਮ ਪਾਤਸ਼ਾਹ ਕਲਗੀਧਰ ਮਹਾਰਾਜ ਉਹਨਾਂ ਦੀ ਵਾਪਸੀ ਉਹ ਫਰਮਾਉਂਦੇ ਹਨ, ਆਤਮ ਰਸਜੇ ਜਾਣੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ਼ ਮੈਂ ਰੰਚਕ ਨਾਹੀ ਭੇਦ। ਜਿਸਨੇ ਸੇਵਾ ਭਗਤੀ ਕਰਕੇ ਆਤਮ ਰਸ ਪ੍ਰਾਪਤ ਕਰ ਲਿਆ ਦਰਸ਼ਨ ਉਹ ਹੈ ਖਾਲਸਾ। ਆਤਮ ਰਸ ਜੀ ਜਾਨ ਹੀ ਸੋ ਹੈ ਖਾਲਸ ਦੇਵ, ਪਰ ਮੈਂ ਤਾਸ਼ ਮੈਂ ਰੰਚਕ ਨਾਹੀ ਭੇਦ। ਫਿਰ ਕੀ ਫਰਮਾਉਂਦੇ ਨੇ ਦਸਮ ਪਾਤਸ਼ਾਹ, ਕਹਿੰਦੇ ਨੇ ਪਰਮੇਸ਼ੁਰ ਵਿੱਚ ਮੇਰੇ ਵਿੱਚ ਔਰ ਇਹੋ ਜਿਹੇ ਖਾਲਸੇ ਵਿੱਚ ਰੱਤੀ ਮਾਤਰ ਵੀ ਫਰਕ ਨਹੀਂ ਹੋਇਆ ਕਰਦਾ ਹੈ। ਜਿਹਨਾਂ ਨੇ ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਦੁਆਰਾ ਆਤਮ ਰਸ ਪ੍ਰਾਪਤ ਕਰ ਲਿਆ ਉਹਨਾਂ ਨੂੰ ਇਹੋ ਜਿਹੇ ਦਰਜੇ ਮਿਲਦੇ ਹਨ, ਵਰਨਾ ਹੱਥਾਂ ਪੈਰਾਂ ਨੂੰ ਯੋਂ ਗੱਲ ਹੈ ਉਹ ਵੀ ਚੱਕਰ ਹੈ ਅੰਤਕਾਲ ਜੋ ਲੱਛਮੀ ਸਿਮਰੇ ਵਾਲਾ ਵਾਹਿਗੁਰੂ ਦੀ ਭਗਤੀ ਵਿੱਚ ਪਿਆਰ ਨਾ ਹੋਇਆ, ਬਾਣੀ ਨਾਮ ਸਿਮਰਨ ਵਿੱਚ ਪਿਆਰ ਨਾ ਹੋਇਆ ਕਿਸੇ ਦਾ, ਦੂਜੇ ਪਾਸੇ ਹੋਰ ਚੀਜ਼ਾਂ ਵਿੱਚ ਪਿਆਰ ਹੋਣਾ ਤਾਂ ਲਾਜ਼ਮੀ ਗੱਲ ਹੈ, ਮਨ ਬਿਨਾਂ ਪਿਆਰ ਤੁਰਨ ਦਾ ਨਹੀਂ ਹੈ। ਪੁੱਤਰ ਧੀਆਂ ਵਿੱਚ ਪਿਆਰ ਹੋਣਾ, ਜ਼ਮੀਨ ਜਾਇਦਾਦ ਵਿੱਚ ਪਿਆਰ ਹੋਣਾ, ਰੁਪਏ ਦੌਲਤ ਵਿੱਚ ਪਿਆਰ ਹੋਣਾ, ਉਹ ਚੀਜ਼ਾਂ ਪਤਾ ਕਿੱਧਰ ਲੈ ਜਾਂਦੀਆਂ। ਕਈਆਂ ਦੀਆਂ ਨਿਸ਼ਚਿਤ ਜੋਨੀਆਂ ਵਿੱਚ ਲੈ ਜਾਂਦੀਆਂ ਹਨ, ਤਾਂ ਤੇ ਉਹਨਾਂ ਤੋਂ ਬਚ ਕੇ ਗੁਰੂ ਜੀ ਨੇ ਗ੍ਰਸਤ ਤਿਆਗ ਪ੍ਰਮਾਣ ਦੱਸਿਆ ਹੈ, ਭਾਵੇਂ ਗ੍ਰਸਤ ਵਿੱਚ ਹੈ ਭਾਵੇਂ ਤਿਆਗ ਵਿੱਚ ਹੈ, ਜਿੱਥੇ ਵੀ ਕੋਈ ਹੈ ਆਪਣਾ ਜਨਮ ਸਫਲਾ ਕਰ ਸਕਦਾ ਹੈ। ਇਹ ਨਹੀਂ ਨਿਰਾਪੁਰਾ ਘਰ ਛੱਡ ਕੇ ਹੀ ਜਨਮ ਸਫਲਾ ਹੁੰਦਾ ਹੈ, ਘਰ ਦੁਆਰ ਪੈਂਦਿਆਂ ਹੋਇਆਂ ਵੀ ਹੋ ਜਾਂਦਾ ਹੈ, ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਨੂੰ ਮਮਤਾ ਤੋਂ ਉੱਚਾ ਹੋ ਕੇ ਵਾਹਿਗੁਰੂ ਦੀ ਭਗਤੀ ਕੀਤੀ ਜਾਂਦੀ ਹੈ। ਤਿਆਗ ਕੇ ਨੂੰ ਮਮਤਾ ਤੋਂ ਉੱਚਾ ਹੋ ਕੇ ਬਾਅਦ ਤਿਆਗ ਦੁਆਰਾ ਹੀ ਉਹ ਭਗਤੀ ਹੁੰਦੀ ਹੈ। ਇਸ ਕਰਕੇ ਦੱਸਿਆ ਗ੍ਰਹਿ ਹੈ ਤੋ ਧਰਮ ਕਰ, ਨਹੀਂ ਤਾਂ ਕਰ ਵੈਰਾਗ, ਵੈਰਾਗ ਹੀ ਬੰਧਨ ਕਰੇ ਤਾਂ ਕੋ ਬੜੋ ਪਾਗ। ਗ੍ਰਸਤੀ ਹੈ ਮਿੱਠਾ ਬੋਲਣ ਨੇ ਵਿਚਰਨ ਪੱਲਿਓਂ ਵੀ ਕੁਛ ਦੇ ਰੱਬ ਤਿੰਨਾਂ ਦੇ ਲੁਕਣੇ ਜੰਗਲ ਕਿਆ ਟੁੰਦੇ। ਤਿਆਗ ਮਾਰ ਵਿੱਚ ਪਹਿਲੇ ਮਰਨ ਕਬੂਲ, ਜੀਵਨ ਕੀ ਛੱਡਿਆ ਸੋਏ ਸਬਨ ਕੀ ਰਹਿਣ ਕਾ ਬਾਬਾ ਹਮਾਰੇ ਪਾਸ। ਇਉਂ ਮਾਨਵ ਤਨ ਨੂੰ ਹਰੇਕ ਥਾਂ ਗ੍ਰਸਤ ਵਿੱਚ ਹੈ ਭਾਵੇਂ ਤਿਆਗ ਵਿੱਚ ਹੈ, ਇਹਨੂੰ ਸਫਲਾ ਕੀਤਾ ਜਾ ਸਕਦਾ ਹੈ। ਅਤੇ ਇਹਨੂੰ ਸਫਲਾ ਕਰਨ ਦਾ ਉਪਾਅ ਗੁਰੂ ਜੀ ਨੇ ਗੁਰੂ ਸ਼ਬਦ ਵਿੱਚ ਅੱਗੇ ਸੇਵਾ ਭਗਤੀ ਹੀ ਦੱਸਿਆ ਹੈ। ਪੀਰ ਮਰੀਦਾਂ ਪੀਰ ਹੜੀ ਸੁਖ ਸਤਗੁਰ ਸ਼ਰਣੀ, ਇੱਥੇ ਤੱਕ ਤਾਂ ਸਾਰੇ ਅੰਗਾਂ ਨੂੰ ਟਿਕਾਲ ਯੋਗ ਦੱਸਿਆ ਹੈ। ਦੂਸਰੀ ਸਾਈਡ ਜਿਹੜੀ ਆ ਗਈ ਗੁਰਮੁਖ ਦੀ, ਉਹ ਇਹਨੂੰ ਸੇਵਾ ਭਗਤੀ ਕਰਕੇ ਮਨ ਨੂੰ ਸ਼ੁੱਧ ਕਰਕੇ ਵਾਹਿਗੁਰੂ ਵਿੱਚ ਸਮਾਉਂਦੇ ਹਨ। ਉਹ ਸੁਖ ਸਤਗੁਰ ਸ਼ਰਣੀ, ਗੁਰੂ ਸ਼ਰਨ ਤੋਂ ਬਿਨਾਂ ਸਾਸਨ ਸੁਖ ਕਿਤੇ ਵੀ ਨਹੀਂ ਮਿਲਦਾ। ਜਿਵੇਂ ਰੇਤੇ ਵਿੱਚੋਂ ਕੋਈ ਸੈਂਕੜੇ ਹਜ਼ਾਰਾਂ ਸਾਲ ਪੀੜ ਕੇ ਤੇਲ ਕੱਢਣ ਦੀ ਕੋਸ਼ਿਸ਼ ਕਰੇ, ਉਹਦੇ ਵਿੱਚੋਂ ਤੇਲ ਦੀ ਬੂੰਦ ਵੀ ਨਹੀਂ ਨਿਕਲੇ, ਭਾਵੇਂ ਲੱਖਾਂ ਵਰੇ ਪੀੜੀ ਚੱਲੇ ਰੇਤੇ ਨੂੰ, ਕਿਉਂਕਿ ਉਹਦੇ ਵਿੱਚ ਤਾਂ ਤੇਲ ਹੈ ਹੀ ਨਹੀਂ। ਇਸੇ ਤਰ੍ਹਾਂ ਹੀ ਜਿਹਨਾਂ ਵਸਤਾਂ ਦੇ ਵਿੱਚ ਇਹਦਾ ਫੁੱਲ ਕਰਕੇ ਕਲਿਆਣ ਕਰਕੇ ਮੋਹ ਮਮਤਾ ਦੇ ਵਸ਼ ਹੋ ਕੇ ਮੋਹ ਪਿਆ ਹੋਇਆ ਹੈ, ਉਹਨਾਂ ਚੀਜ਼ਾਂ ਵਿੱਚ ਦਰਅਸਲ ਸੁੱਖ ਹੈ ਹੀ ਨਹੀਂ। ਇਹ ਗਲਤੀ ਕਰਕੇ ਮੰਨਿਆ ਹੋਇਆ ਹੈ, ਸੁੱਖ ਸਰੂਪ ਤਾਂ ਕੇਵਲ ਵਾਹਿਗੁਰੂ ਹੈ। ਵਾਹਿਗੁਰੂ ਦੀ ਪ੍ਰਾਪਤੀ ਗੁਰੂ ਚਰਨਾਂ ਦੁਆਰਾ ਹੀ ਹੁੰਦੀ ਹੈ। ਪੀਰ ਮਰੀਦਾਂ ਪਿਰੜੀ ਸੁੱਖ ਸਤਿਗੁਰ ਸ਼ਰਣੀ, ਗੁਰੂ ਸ਼ਰਨ ਵਿੱਚ ਆ ਕੇ ਹੀ ਸੇਵਾ ਭਗਤੀ ਹੁੰਦੀ ਹੈ। ਸੇਵਾ ਭਗਤੀ ਕਰਕੇ ਅੰਦਰ ਹੀ ਜਿਹੜਾ ਸੁੱਖ ਦਾ ਸਮੁੰਦਰ, ਸੁੱਖਾਂ ਦਾ ਖਜ਼ਾਨਾ ਹਰ ਇੱਕ ਦੇ ਅੰਦਰ ਠਾਠਾ ਮਾਰਦਾ ਹੈ, ਉਹਦੀ ਪ੍ਰਾਪਤੀ ਅੰਦਰੋਂ ਹੀ ਹੋ ਜਾਂਦੀ ਹੈ, ਬਾਹਰੋਂ ਨਹੀਂ ਕਿਤੇ। ਹਰ ਇੱਕ ਦੇ ਅੰਦਰ ਘਰ ਹੀ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। ਜਿਵੇਂ ਕਿਸੇ ਕਿਸੇ ਮਿਰਗ ਦੀ ਨਾਭੀ ਦੇ ਵਿੱਚ ਕਸਤੂਰੀ ਦਾ ਨਾਫਾ ਹੁੰਦਾ, ਸੋ ਉਹਨੂੰ ਹਵਾ ਦੇ ਵੇਗ ਨਾਲ ਕਿਤੇ ਸੁਗੰਧੀ ਆ ਜਾਂਦੀ ਹੈ, ਇੱਧਰ ਦੌੜਦਾ ਕਿਤੇ ਇੱਧਰ ਦੌੜਦਾ ਮੈਨੂੰ ਸੁਗੰਧੀ ਮਿਲ ਜਾਏ, ਪਰ ਸੁਗੰਧੀ ਕਿਤੋਂ ਨਹੀਂ ਲੱਭਦੀ। ਸੁਗੰਧੀ ਤਾਂ ਉਹਦੇ ਨਾਭੀ ਵਿੱਚ, ਜਿਹੜਾ ਕਸਤੂਰੀ ਦਾ ਨਾਫਾ ਉਹਦੇ ਵਿੱਚ ਹੀ ਹੈ। ਜਦੋਂ ਥੱਕ ਟੁੱਟ ਕੇ ਸੌਂਦਾ ਹੈ, ਚੁਕਾਏ ਜਦੋਂ ਸੌਂਦੇ ਹਨ, ਉਹਦੀਆਂ ਨਾਸਾਂ ਕੁਦਰਤੀ ਧੁਨੀ ਨੂੰ ਲੱਗ ਜਾਂਦੀਆਂ, ਅੰਦਰੋਂ ਹੀ ਸੁਗੰਧੀ ਆਉਂਦੀ। ਇਸੇ ਤਰ੍ਹਾਂ ਹੀ ਜਿਸ ਸੁੱਖ ਦੀ ਢੂੰਡ ਵਿੱਚ ਇੱਧਰ ਉੱਧਰ ਦੌੜਦਾ ਫਿਰਦਾ ਹੈ, ਜਿਸ ਸੁੱਖ ਨਿਤ ਬਾਛੇ ਮੀਤ ਸੁਖ ਸਾਧੂ ਸੰਗ ਪ੍ਰੀਤ, ਜਿਸ ਸੁੱਖ ਨੂੰ ਨਿਤਾ ਪ੍ਰਤੀ ਤੂੰ ਚਾਹਨਾ ਹੈ, ਉਹ ਮਹਾਂਪੁਰਖ ਦੀ ਸੰਗਤ ਦੁਆਰਾ ਵਾਹਿਗੁਰੂ ਦਾ ਭਜਨ ਕਰਕੇ ਉਹ ਸੁੱਖ ਅੰਦਰੋਂ ਹੀ ਲੱਭ ਜਾਂਦਾ ਹੈ। ਬਲਕਿ ਅਵਿਨਾਸ਼ੀ ਸੁੱਖ ਅੰਦਰੋਂ ਪ੍ਰਾਪਤ ਹੁੰਦਾ ਹੈ, ਜਿਸ ਸੁੱਖ ਦਾ ਕਦੇ ਵੀ ਨਾਸ਼ ਨਾ ਹੋਵੇ। ਤਾਂ ਤੇ ਪੀਰ ਮਰੀਦਾਂ ਪਿਰੜੀ ਸੁੱਖ ਸਤਿਗੁਰ ਸ਼ਰਣੀ, ਸੁਖ ਸਤਿਗੁਰ ਚਰਨੀ ਚਰਨੀ ਜਿੱਦਾਂ ਤਿਰੜੀ ਸੁਖ ਸਤਿਗੁਰ ਛੜਣੀ, ਜਿਵੇਂ ਤੇਲ ਸਰੋਂ ਵਿੱਚ ਹੀ ਹੁੰਦਾ ਜਾਂ ਤਿਲਾਂ ਵਿੱਚ ਹੀ ਹੁੰਦਾ, ਰੇਤੇ ਚ ਨਹੀਂ ਹੁੰਦਾ। ਇਸੀ ਤਰ੍ਹਾਂ ਸੁਖ ਇਹਦੇ ਅੰਦਰ ਹੈ, ਸੁਖਾਂ ਦਾ ਸਮੁੰਦਰ ਵਾਹਿਗੁਰੂ ਹੈ। ਰਿਕ ਦੇ ਅੰਦਰ ਹੈ ਉਹ, ਐ ਨੀ ਵੀ ਕਿਤੇ ਹੈ ਕਿਤੇ ਨਹੀਂ ਹੈ, ਪਰ ਉਸਦੀ ਪ੍ਰਾਪਤੀ ਦੇ ਵਾਸਤੇ ਸਾਨੂੰ ਰੂਹੀਆਂ ਜੰਗਲਾਂ ਦੀਆਂ ਵਾਹਨਾਂ ਵਿੱਚ ਵੀ ਨਹੀਂ ਜਾਣਾ ਪੈਂਦਾ, ਉਹਦੀ ਪ੍ਰਾਪਤੀ ਵਾਸਤੇ ਸੇਵਾ ਭਗਤੀ ਕਰਨੀ ਪੈਂਦੀ ਹੈ। ਸੇਵਾ ਕਰਕੇ, ਨਿਸ਼ਕਾਮ ਨਿਰਮਾਣ ਸੇਵਾ ਕਰਕੇ ਮਨ ਨੂੰ ਸ਼ੁੱਧ ਕੀਤਾ ਜਾਂਦਾ ਹੈ, ਔਰ ਬਾਣੀ ਦੇ ਨਾਮ ਸਿਮਰਨ ਦੇ ਅਭਿਆਸਾਂ ਦੁਆਰਾ ਮਨ ਨੂੰ ਇਕਾਗਰ ਕੀਤਾ ਜਾਂਦਾ ਹੈ। ਇਹੋ ਜਿਹਾ ਇਕਾਗਰ ਔਰ ਸ਼ੁੱਧ ਮਨ, ਉਹਦੇ ਅੰਦਰ ਹੀ ਉਹ ਆਨੰਦ ਦਾ ਸਾਗਰ ਪ੍ਰਗਟ ਹੁੰਦਾ ਹੈ। ਹੈ ਹਰਿਕ ਦੇ ਹੀ ਅੰਦਰ, ਜਿਵੇਂ ਚਟਿਆਈ ਕੱਪੜੇ ਵਿੱਚ ਹੀ ਹੁੰਦੀ ਹੈ, ਉਹਨੂੰ ਪ੍ਰਾਪਤ ਕਰਨ ਵਾਸਤੇ ਉਹਦੀ ਮਿਹਨਤ, ਸਾਬਣ ਸੋਡਾ ਸੱਜੀ ਵਗੈਰਾ ਲਗਾ ਕੇ ਉਸ ਕੱਪੜੇ ਦੀ ਮੈਲ ਦੂਰ ਕਰ ਦਿੱਤੀ ਜਾਵੇ, ਉਹ ਚਟਿਆਈ ਵਿੱਚੋਂ ਹੀ ਨਿਕਲ ਆਉਂਦੀ ਹੈ। ਇਸੀ ਤਰ੍ਹਾਂ ਹੀ ਆਨੰਦ ਦਾ ਸਮੁੰਦਰ ਇੱਕ ਦੇ ਅੰਦਰ ਹੈ, ਉਸਦੀ ਪ੍ਰਾਪਤੀ ਵਾਸਤੇ ਮਨ ਨੂੰ ਸ਼ੁੱਧ ਕਰਨਾ ਔਰ ਇਕਾਗਰ ਕਰਨਾ ਹੈ, ਉਹਦਾ ਉਪਾਅ ਸੇਵਾ ਭਗਤੀ ਹੀ ਹੈ। ਜਦੋਂ ਐਸਾ ਕੀਤਾ ਜਾਏਗਾ, ਅੰਦਰੋਂ ਹੀ ਇਉਂ ਪ੍ਰਗਟ ਹੋ ਜਾਣਾ ਹੈ, ਜਿਵੇਂ ਕੱਪੜੇ ਦੀ ਮੈਲ ਦੂਰ ਹੋਇਆ ਚਟਿਆਈ ਅੰਦਰੋਂ ਹੀ ਪ੍ਰਗਟ ਹੋ ਜਾਂਦੀ ਹੈ। ਗੁਰੂ ਦਸਮ ਪਾਤਸ਼ਾਹ ਨੇ ਸਾਨੂੰ ਇਹੀ ਉਪਾਅ ਦੱਸਿਆ, ਅੰਮ੍ਰਿਤ ਪਾਨ ਕਰਕੇ, ਗੁਰੂ ਸ਼ਰਨ ਵਿੱਚ ਆ ਕੇ, ਸੇਵਾ ਭਗਤੀ ਕਰਕੇ ਜਨਮ ਨੂੰ ਸਫਲਾ ਕਰੋ। ਇਸ ਨੂੰ ਵਿਅਰਥ ਨਾ ਜਾਣ ਦੋ, ਬੜੇ ਚੱਕਰ ਕੱਟੇ ਹਨ ਕੀੜੇ ਪਤੰਗੇ ਹਾਥੀ ਘੋੜੇ ਉੱਠ ਵੈਲਾਂ ਦੇ, ਕਈ ਜਨਮ ਫੇ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹ ਦੇਸ ਅੰਜਰੀਆ। ਕੀੜੇ ਪਤੰਗੇ ਹਾਥੀ ਘੋੜੇ ਉੱਠ ਬੈਰ ਸੱਪ ਠੂਹੇ, ਇਹਨੇ ਮਨੁੱਖ ਦੇਹ ਤੋਂ ਬਿਨਾਂ ਇੱਕ ਘੜ 84 ਲੱਖ ਜੀਆ ਜੂਨ ਵਿੱਚ ਧੱਕੇ ਖਾਧੇ, ਤਕਲੀਫਾਂ ਉਠਾਈਆਂ। ਮਨੁੱਖਾ ਦੇਹ ਦੇ ਵਿੱਚ ਵੀ ਬੜੀਆਂ ਤਕਲੀਫਾਂ ਉਠਾ ਰਿਹਾ ਹੈ, ਉਹਨਾਂ ਦਾ ਛੁਟਕਾਰਾ ਪਾਉਣ ਵਾਸਤੇ ਇਹ ਉਪਾਅ ਹੈ। ਅਤੇ ਆ ਗੁਰੂ ਸ਼ਰਨ ਵਿੱਚ ਆ ਕੇ ਸੇਵਾ ਭਗਤੀ ਕਰਕੇ ਆਪਣੇ ਜਨਮ ਨੂੰ ਸਫਲਾ ਕਰ ਲੈ, ਇਸ ਨੂੰ ਵਿਅਰਥ ਨਾ ਜਾਣ ਦੋ। ਅਬ ਕੀ ਬਾਹਰ ਬਖਸ਼ ਬੰਦੇ ਕੋ, ਬਾਹਰ ਨਾ ਪੈ ਜਲ ਤੇਰਾ, ਆ ਮਨੁੱਖ ਤਨ ਇਸੇ ਵਿੱਚ ਹੀ ਆਪਣਾ ਕਾਰਜ ਪੂਰਾ ਕਰ ਲੈ। ਡੇਰੇ ਹਿੰਮਤੀ ਆਦਮੀ, ਪੁਰਸ਼ਾਰਥੀ ਆਦਮੀ ਹਨ, ਉਦਮੀ ਪੁਰਸ਼ ਹਨ, ਉਦਮ ਤੋਂ ਬਿਨਾਂ ਕੋਈ ਕਾਰਜ ਰਾਸ ਨਹੀਂ ਆਉਣਾ। ਕਈ ਹੱਥ ਤੇ ਹੱਥ ਰੱਖ ਕੇ ਕਈ ਜਾਂਦੇ, ਰੱਬ ਕਰੂਗਾ ਰੱਬ ਕਰਾਊਗਾ। ਰੱਬ ਨੇ ਤੁਹਾਨੂੰ ਮਨੁੱਖਾ ਦੇ ਦਿੱਤੀ, ਦੂਜਾ ਕਿਰਪਾ ਹੋ ਗਈ ਸਤਸੰਗ ਬਖਸ਼ ਦਿੱਤਾ, ਤੁਹਾਨੂੰ ਗੁਰੂ ਸ਼ਰਨ ਬਖਸ਼ ਦਿੱਤੀ, ਨਾਮ ਦੀ ਦਾਤ ਮਿਲ ਗਈ ਹੈ, ਫਿਰ ਉਸਨੂੰ ਪ੍ਰਾਪਤ ਕਰਕੇ ਉਹਦੀ ਕਮਾਈ ਤਾਂ ਆਪ ਕਰਨੀ ਪੈਂਦੀ ਹੈ। ਇੰਨੀਆਂ ਚੀਜ਼ਾਂ ਮਿਲ ਗਈਆਂ ਹਨ, ਉਹਦੀ ਕਮਾਈ ਖੁਦ ਕਰਨੀ ਪਏਗੀ। ਇਸ ਵਾਸਤੇ ਤੁਹਾਡੇ ਮੂਹਰੇ ਕਿਸੇ ਨੇ ਥਾਲ ਲਾ ਕੇ ਰੱਖਤਾ, ਚੰਗੇ ਚੰਗੇ ਭੋਜਨ ਪਰੋਸ ਕੇ ਰੱਖਦੇ ਹਨ, ਹੱਥ ਨਾਲ ਤੋੜੋ, ਮੂੰਹ ਚ ਬੁਰਕੀ ਪਾਓ, ਖਾਓ, ਭੁੱਖ ਦੂਰ ਹੋਵੇਗੀ। ਜੇ ਕਹੋ ਕੋਈ ਹੋਰ ਹੀ ਮੂੰਹ ਚ ਪਾ ਜੂਗਾ, ਹੋਰ ਹੀ ਚੱਬ ਜੂਗਾ, ਤੇ ਫਿਰ ਭੁੱਖ ਦੂਰ ਨਹੀਂ ਆਉਣੀ। ਇਸ ਕਰਕੇ ਇੰਨਾ ਕੁਛ ਤੋਂ ਮਿਲ ਜਾਏ, ਫਿਰ ਆਪਣੀ ਹਿੰਮਤ ਆਪ ਕਰੋ। ਇਹ ਰਾਮ ਜੀ ਇਸਦਾ ਉਦਮੀ ਦੇਵਾ ਵਿਸ਼ਿਸ਼ਟ ਜੀ ਕਹਿੰਦੇ ਹਨ। ਵਿਸ਼ਿਸ਼ ਰਾਮ ਚੰਦਰ ਜੀ ਜਦੋਂ ਵੈਰਾਗ ਅਵਸਥਾ ਵਿੱਚ ਆ ਕੇ ਕਹਿਣਗੇ, ਮੁਨੀਸ਼ਰ ਮੈਂ ਸਰੀਰ ਨੂੰ ਤਿਆਗ ਦੂੰਗਾ, ਪਰਮਾਤਮਾ ਮੈਨੂੰ ਪਰਮ ਪਦਵੀ ਬਖਸ਼ੇਗਾ ਤਾਂ ਬਖਸ਼ਦੇ ਨਹੀਂ, ਮੈਂ ਭੁੱਖਾ ਰਹਿ ਕੇ ਸਰੀਰ ਨੂੰ ਤਿਆਗ ਦੂੰ ਕਹਿਣ ਲੱਗੇ। ਇਹ ਗੱਲਾਂ ਜਿਹੜੀਆਂ ਕਮਣਿਆਂ ਲੋਕਾਂ ਦੀਆਂ, ਉਦਮ ਕਰੋ। ਜਿਸ ਵਸਤੂ ਦਾ ਉਦਮ ਕੀਤਾ ਜਾਂਦਾ, ਉਸ ਵਸਤੂ ਦੀ ਪ੍ਰਾਪਤੀ ਹੋ ਜਾਂਦੀ। ਇਉਂ ਗੁਰੂ ਸ਼ਰਨ ਵਿੱਚ ਆ ਕੇ ਜਿਹੜੇ ਪਰਮ ਪਦਵੀ ਦਾ ਉਦਮ ਕਰਦੇ ਹਨ, ਪ੍ਰਭੂ ਪ੍ਰਾਪਤੀ ਦਾ ਉਦਮ ਕਰਦੇ ਹਨ, ਉਹ ਪ੍ਰਾਪਤ ਕਰ ਲੈਂਦੇ ਹਨ। ਇਸੇ ਜਨਮ ਵਿੱਚ ਹੀ ਆਪਣੇ ਪ੍ਰਭੂ ਪ੍ਰਾਪਤੀ ਕਰਕੇ ਜਨਮਨ ਦੇ ਬੰਧਨ ਕੱਟ ਲੈਂਦੇ ਹਨ। ਅਤੇ ਆ ਇਸੇ ਮਨੁੱਖਾ ਦੇ ਵਿੱਚ ਆ ਕੇ ਇਸਨੂੰ ਸਫਲਾ ਕਰ ਲਓ। ਅੱਗੇ ਵਾਰ ਵਾਰ ਉਹ ਨਿਸ਼ਿਧ ਜੋਨੀਆਂ ਵਿੱਚ ਫਿਰਨਾ ਨਾ ਪੈ ਜਾਵੇ ਕਿਤੇ, ਇਹ ਵੀ ਖਿਆਲ ਰੱਖੋ। ਜਿਹੜੇ ਇਸ ਪਾਸੇ ਚੱਲਦੇ ਹਨ ਉਹਨਾਂ ਨੂੰ ਕੀ ਫਲ ਹੈ, ਜਿਹੜੇ ਗਲਤ ਰਸਤੇ ਤੇ ਚੱਲਦੇ ਉਹਨਾਂ ਨੂੰ ਕੀ ਫਲ ਹੈ, ਦੋਨਾਂ ਮਾਰਗਾਂ ਦਾ ਅਲੱਗ ਅਲੱਗ ਫਲ ਹੈ। ਤਾਂ ਤੇ ਇੱਥੇ ਉੱਥੇ ਸੁੱਖ ਵਾਸਤੇ ਨਹੀਂ, ਗੁਰਮੁਖ ਮਾਰਗ ਹੀ ਸ੍ਰੇਸ਼ਟ ਹੈ। ਆਪਣੇ ਜਨਮ ਨੂੰ ਸਫਲਾ ਕਰਨਾ ਚਾਹੀਦਾ ਹੈ। 10:30 ਹੋ ਗਏ, ਚੰਗਾ ਹੁਣ ਸਾਧ ਸਿੰਘ ਗੁਰੂ ਸਤੋਤਰ ਵਿੱਚ ਬੋਲ। ਧੰਨ ਹੈ
ਧੰਨਵਾਦ ਧੰਨ ਗੁਰੂ ਨਾਨਕ ਸਾਹਿਬ।